ਸਤਨਾਮ ਸ੍ਰੀ ਵਾਹਿਗੁਰੂ ਜੀ, ਸ੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲਗ ਜੋਬਨ ਸਾਸ ਹੈ, ਤਬ ਲੱਗ ਇਹੋ ਤਨ ਦੇ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲੱਗ ਜੋਬਨ ਸਾਸ ਹੈ, ਤਬ ਲੱਗ ਇਹੋ ਤਨ ਦੇ। ਬਿਨ ਗੁਣ ਕਾਮ ਨਾ ਆਵਈ, ਢਹਿ ਢੇਰੀ ਤਨ ਖੇ। ਮੇਰੇ ਮਨ ਲੈ ਲਾਹਾ ਘਰ ਜਾਏ, ਗੁਰਮੁਖ ਨਾਮ ਸਲਾਹੀਐ, ਹਉਮੈ ਨਿਵਰੀ ਪਾਹੇ ਰਹਾਉ। ਸੁਣ ਸੁਣ ਗੰਡਣ ਗੰਢੀਐ, ਲਿਖ ਪੜ ਬੁੱਝੈ ਭਾਰ, ਤ੍ਰਿਸ਼ਨਾ ਅਹਨਸ ਅਗਲੀ, ਹਉਮੈ ਰੋਗ ਵਿਕਾਰ। ਉਹ ਬੇਪਰਵਾਹ ਅਤੋਲਵਾ, ਗੁਰਮਤ ਕੀਮਤ ਸਾਰ। ਲੱਖ ਸਿਆਣਪ ਜੇ ਕਰੀ, ਲੱਖ ਸਿਓ ਪ੍ਰੀਤ ਮਿਲਾਪ, ਬਿਨ ਸੰਗਤ ਸਾਧ ਨਾ ਧਰਾਪੀਆ, ਬਿਨ ਨਾਵੈ ਦੁਖ ਸੰਤਾਪ। ਹਰ ਜਪ ਜੀਰੇ ਛੁੱਟੀਐ, ਗੁਰਮੁਖ ਚੀਨੈ ਆਪ। ਤਨ ਮਨ ਗੁਰ ਪਹਿ ਵੇਚਿਆ, ਮਨ ਦੀਆ ਸਿਰ ਨਾਲ, ਤ੍ਰਿਭਵਨ ਖੋਜ ਢੰਡੋਲਿਆ, ਗੁਰਮੁਖ ਖੋਜ ਨਿਹਾਲ। ਸਤਿਗੁਰ ਮੇਲ ਮਿਲਾਇਆ, ਨਾਨਕ ਸੋ ਪ੍ਰਭ ਨਾਲ, ਤ੍ਰਿਭਵਨ ਖੋਜ ਢੰਡੋਲਿਆ, ਗੁਰਮੁਖ ਖੋਜ ਨਿਹਾਲ। ਸਤਿਗੁਰ ਮੇਲ ਮਿਲਾਇਆ, ਨਾਨਕ ਸੋ ਪ੍ਰਭ ਨਾਲ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ, ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਪਾਵਨ ਪਵਿੱਤਰ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਪ੍ਰੇਮ ਦੇ ਨਾਲ ਸਰਵਣ ਕੀਤਾ ਹੈ, ਰਹਾਉ ਦੀਆਂ ਪੰਕਤੀਆਂ ਦੇ ਅੰਦਰ ਉੱਤਮ ਬਖਤੇ ਦੁਆਰਾ ਮਨ ਨੂੰ ਸੰਬੋਧਨ ਕਰਕੇ ਕੋਈ ਖਾਸ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਮੇਰੇ ਮਨ ਲੈ ਲਾਹਾ ਕਰ ਜਾਹੇ। ਐ ਮੇਰੇ ਮਨ, ਤੂੰ ਕੋਈ ਲਾਹਾ ਲੈ ਕੇ ਲਾਹਾ ਖੱਟ ਕੇ ਕਰ ਜਾਹੇ, ਆਪਣੇ ਘਰ ਨੂੰ ਜਾ। ਲਾਹਾ ਕਿਹੜਾ ਹੈ ਅਤੇ ਘਰ ਕਿਹੜਾ ਹੈ, ਇਹਦੇ ਬਾਰੇ ਸਾਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਗੱਲ ਸਮਝਾਉਂਦੇ ਹਨ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ। ਲਾਹਾ ਕੀ ਹੈ? ਜਿਸ ਵਖਰ ਕਉ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਭਗਤ ਕਬੀਰ ਜੀ ਦੇ ਬਹੁਤ ਸੁੰਦਰ ਬਚਨ ਹਨ। ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤਹੁ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਸਭ ਤੋਂ ਉੱਤਮ ਲਾਹਾ ਵਾਹਿਗੁਰੂ ਦੇ ਨਾਮ ਦਾ ਹੈ। ਹਜ਼ੂਰ ਕਹਿੰਦੇ, ਐ ਮੇਰੇ ਮਨ, ਤੂੰ ਵਾਹਿਗੁਰੂ ਦੇ ਨਾਮ ਦਾ ਲਾਹਾ ਖੱਟ ਕੇ ਕਰ ਜਾਹੇ, ਤੂੰ ਆਪਣੇ ਅਸਲੀ ਘਰ ਨੂੰ ਜਾ। ਅਸਲੀ ਘਰ ਕਿਹੜਾ ਹੈ? ਅਸਲੀ ਘਰ ਉਹ ਹੈ ਜਿਸ ਦੀ ਬਾਬਤ ਹਜ਼ੂਰ ਨੇ ਫਰਮਾਇਆ ਹੈ, ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਅਸਲੀ ਘਰ ਉਹ ਹੈ ਜਿੱਥੇ ਸਾਡੀ ਜੀਵ ਆਤਮਾ ਨੇ ਹਮੇਸ਼ਾ ਲਈ ਰਹਿਣਾ ਹੈ। ਹਜ਼ੂਰ ਨੇ ਬਹੁਤ ਸੁੰਦਰ ਲਿਖਿਆ ਹੈ, ਜੋ ਕਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਣਾ, ਤਿਸ ਕੀ ਚਿੰਤਾ ਨਾਹੇ। ਇਹ ਇੱਕ ਘਰ ਹੈ ਜਿਸ ਦੀ ਚਿੰਤਾ ਸਾਨੂੰ ਹਮੇਸ਼ਾ ਲਈ ਲੱਗੀ ਹੋਈ ਹੈ, ਪਰ ਹਜ਼ੂਰ ਕਹਿੰਦੇ, ਜਿਸ ਘਰ ਦੀ ਤੂੰ ਇੰਨੀ ਚਿੰਤਾ ਵਿੱਚ ਪਿਆ ਹੋਇਆ, ਇਸ ਘਰ ਨੂੰ ਤੇ ਇੱਕ ਦਿਨ ਛੱਡਣਾ ਪੈਣਾ। ਜੋ ਘਰ ਛੱਡ ਗਵਾਉਣਾ, ਜਿਸ ਘਰ ਨੂੰ ਇੱਕ ਵਾਰੀ ਛੱਡ ਕੇ ਗਵਾਉਣਾ ਪੈਣਾ, ਸੋ ਲੱਗਾ ਮਨ ਮਾਹੀ, ਉਹ ਤਾਂ ਤੇਰੇ ਮਨ ਦੇ ਅੰਦਰ ਲੱਗਿਆ ਹੋਇਆ, ਭਾਵ ਉਹਦੇ ਨਾਲ ਤੇਰਾ ਅੰਦਰੋਂ ਬੜਾ ਮੋਹ ਪਿਆਰ ਲੱਗਿਆ ਹੋਇਆ। ਪਰ ਨਾਲ ਹੀ ਹਜ਼ੂਰ ਕਹਿੰਦੇ ਨੇ, ਜਿੱਥੇ ਜਾਏ ਤੁਦ ਵਰਤਣਾ, ਜਿੱਥੇ ਜਾ ਕੇ ਤੂੰ ਹਮੇਸ਼ਾ ਲਈ ਆਪਣਾ ਆਤਮਕ ਜੀਵਨ ਬਸਰ ਕਰਨਾ ਹੈ, ਤਿਸ ਕੀ ਚਿੰਤਾ ਨਾਹੀਂ, ਉਸ ਪ੍ਰਲੋਕ ਘਰ ਦੀ ਤੈਨੂੰ ਭੋਰਾ ਵੀ ਚਿੰਤਾ ਨਹੀਂ ਹੈ। ਇਹਦਾ ਮਤਲਬ ਇਹ ਹੈ, ਆਹ ਜੋ ਸੰਸਾਰ ਹੈ, ਇਹ ਤੇ ਇੱਕ ਪੇਕਾ ਘਰ ਹੈ। ਅਸਲੀ ਘਰ ਸਾਡੀ ਰੂਹ ਦਾ ਪਰਲੋਕ ਹੈ। ਜਿਵੇਂ ਬੀਬੀਆਂ ਪੇਕੇ ਘਰ ਦੇ ਵਿੱਚ ਜਨਮ ਲੈਂਦੀਆਂ ਹਨ, ਪਾਲਣਾ ਪੋਸ਼ਣਾ ਵੀ ਪੇਕੇ ਘਰ ਦੇ ਵਿੱਚ ਹੁੰਦੀ ਹੈ। ਜਦੋਂ ਜਵਾਨ ਹੁੰਦੀਆਂ ਨੇ ਤਾਂ ਉਹਨਾਂ ਦੇ ਲਈ ਕੋਈ ਹੋਰ ਘਰ ਲੱਭਣਾ ਪੈਂਦਾ। ਅਸਲੀ ਘਰ ਉਹਨਾਂ ਦਾ ਉਹ ਨਹੀਂ ਜਿੱਥੇ ਜਨਮ ਲੈਂਦੀਆਂ ਨੇ, ਉਹਨਾਂ ਦਾ ਅਸਲੀ ਘਰ ਉਹ ਹੁੰਦਾ ਹੈ ਜਿੱਥੇ ਜਾ ਕੇ ਉਹਨਾਂ ਨੇ ਰਹਿਣਾ ਹੁੰਦਾ। ਵਿਆਹ ਤੋਂ ਬਾਅਦ ਸਹੁਰਾ ਘਰ ਹੀ ਉਹਨਾਂ ਦਾ ਅਸਲੀ ਆਪਣਾ ਘਰ ਬਣਦਾ ਹੈ। ਹਜ਼ੂਰ ਕਹਿੰਦੇ, ਇਸੇ ਤਰ੍ਹਾਂ ਸਭ ਨੇ ਸਹੁਰੇ ਵੰਜਣਾ, ਸਭ ਮੁਕਲਾਵਣ ਹਾਰ, ਨਾਨਕ ਤਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਸਾਡਾ ਵੀ ਅਸਲੀ ਘਰ ਇਹ ਸੰਸਾਰ ਨਹੀਂ, ਉਸ ਨਿਰੰਕਾਰ ਦਾ ਘਰ ਹੈ ਜਿੱਥੇ ਹਮੇਸ਼ਾ ਜਾ ਕੇ ਅਸੀਂ ਰਹਿਣਾ ਹੈ। ਹਜ਼ੂਰ ਸਾਡੇ ਮਨ ਨੂੰ ਸਿੱਖਿਆ ਦਿੰਦੇ ਹਨ, ਮੇਰੇ ਮਨ ਲੈ ਲਾਹਾ ਕਰ ਜਾਹੇ। ਗੱਲ ਸਪਸ਼ਟ ਹੋ ਗਈ ਕਿ ਐ ਮੇਰੇ ਮਨ, ਤੂੰ ਵਾਹਿਗੁਰੂ ਦੇ ਨਾਮ ਦਾ ਲਾਹਾ ਲੈ ਕੇ ਅਤੇ ਤੂੰ ਪਰਲੋਕ ਰੂਪੀ ਘਰ ਦੇ ਵਿੱਚ ਜਾ। ਅੱਗੇ ਸਪਸ਼ਟ ਕਰਦੇ ਹਨ, ਗੁਰਮੁਖ ਨਾਮ ਸਾ ਲਾਹੀ ਹੈ, ਤੂੰ ਗੁਰਮੁਖ ਬਣ ਕੇ ਗੁਰੂ ਦੇ ਸਨਮੁਖ ਹੋ ਕੇ ਅਤੇ ਗੁਰੂ ਨੂੰ ਸਮਰਪਿਤ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਸਲਾਹ। ਇਹੀ ਅਸਲੀ ਲਾਹਾ ਹੈ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗੁਆਏ ਜੀਉ ਹਉਮੈ ਨਿਵਰੀ ਪਾਹੇ। ਇਸ ਨਾਮ ਦਾ ਸਦਕਾ ਜਿਹੜੀ ਹਉਮੈ ਦੀ ਪਾਹੇ ਅੱਗ ਸਾਡੇ ਅੰਦਰ ਮਨ ਨੂੰ ਸਾੜੀ ਜਾ ਰਹੀ ਸੀ ਇਹ ਵੀ ਹੁਣ ਬੁੱਝ ਗਈ ਹੈ। ਨਿਵਰੀ ਦਾ ਅਰਥ ਹੈ ਨਿਵਿਰਤ ਹੋ ਜਾਣਾ, ਬੁੱਝ ਜਾਣਾ। ਜਦੋਂ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਰਸ ਅੰਦਰੋਂ ਟਪਕਣ ਲੱਗ ਪਿਆ ਉਸਨੇ ਹਉਮੈ ਦੀ ਅੱਗ ਨੂੰ ਵੀ ਬੁਝਾ ਦਿੱਤਾ। ਇਸ ਲਈ ਐ ਮਨਾ, ਤੂੰ ਉਸ ਵਾਹਿਗੁਰੂ ਦੇ ਨਾਮ ਦਾ ਲਾਹਾ ਲੈ ਕੇ ਪ੍ਰਲੋਕ ਨੂੰ ਜਾ, ਇਹਦੇ ਨਾਲ ਦਰਗਾਹ ਦੇ ਵਿੱਚ ਵੀ ਤੇਰਾ ਮਾਣ ਸਤਿਕਾਰ ਹੋਵੇਗਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਬੜੇ ਸੋਹਣੇ ਸੁਚੱਜੇ ਢੰਗ ਦੇ ਨਾਲ ਸਾਡੇ ਮਨ ਨੂੰ ਸਿੱਖਿਆ ਦਿੰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ।
ਸ੍ਰੀ ਰਾਗ ਦੇ 17ਵੇਂ ਸ਼ਬਦ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਜੀਵ ਨੂੰ ਉਪਦੇਸ਼ ਦਿੰਦੇ ਹਨ। ਸੁਣ ਮਨ ਮਿੱਤਰ ਪਿਆਰਿਆ, ਕਿ ਐ ਮਨ ਤੂੰ ਸਾਡਾ ਬਹੁਤ ਪਿਆਰਾ ਮਿੱਤਰ ਹੈ, ਸਾਡਾ ਜਿਗਰੀ ਦੋਸਤ ਹੈ, ਧਿਆਨ ਦੇ ਨਾਲ ਸਾਡੀ ਸਿੱਖਿਆ ਸੁਣ, ਮਿਲ ਵੇਲਾ ਹੈ ਇਹ। ਇਹੀ ਤੈਨੂੰ ਵੇਲਾ ਦਾ ਅਰਥ ਸਮਾਂ ਪ੍ਰਾਪਤ ਹੋਇਆ ਹੈ, ਇਹਨੂੰ ਅਜਾਈ ਨਾ ਗੁਆ। ਜਿਸ ਪ੍ਰਯੋਜਨ ਨੂੰ ਲੈ ਕੇ ਸੰਸਾਰ ਦੇ ਵਿੱਚ ਆਇਆ ਹੈ ਉਹਨੂੰ ਯਾਦ ਕਰ। ਸੰਸਾਰ ਵਿੱਚ ਆਉਣ ਦਾ ਪ੍ਰਯੋਜਨ ਕੀ ਹੈ? ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਵਾਹਿਗੁਰੂ ਨੂੰ ਮਿਲਣਾ ਹੀ ਸਾਡੇ ਜੀਵਨ ਦਾ ਮਨੋਰਥ ਹੈ ਅਤੇ ਸਤਿਗੁਰੂ ਕਹਿੰਦੇ ਨੇ ਸਮਾਂ ਵੀ ਇਹੀ ਹੈ। ਇਸ ਮਨੁੱਖਾ ਜਨਮ ਦੇ ਅੰਦਰ ਹੀ ਅਸੀਂ ਭਗਤੀ ਕਰਕੇ ਵਾਹਿਗੁਰੂ ਨੂੰ ਮਿਲ ਸਕਦੇ ਹਾਂ। ਜਿਹੜੀਆਂ ਹੋਰ ਬਾਕੀ ਜੂਨਾਂ ਨੇ ਉਹਨਾਂ ਵਿੱਚ ਨਾ ਤਾਂ ਭਗਤੀ ਹੋ ਸਕਦੀ ਹੈ, ਨਾ ਸੇਵਾ, ਨਾ ਸਿਮਰਨ, ਨਾ ਹੀ ਕੋਈ ਪਰਉਪਕਾਰ ਹੋ ਸਕਦਾ। ਇਹ ਮਨੁੱਖਾ ਦੇਹ ਹੀ ਹੈ ਮਿਲਣ ਦਾ ਵੇਲਾ, ਜਿਸ ਦੇ ਅੰਦਰ ਅਸੀਂ ਵਾਹਿਗੁਰੂ ਦੀ ਭਗਤੀ ਕਰਕੇ ਆਪਣਾ ਜਨਮ ਸਵਾਰ ਸਕਦੇ ਹਾਂ। ਭਗਤ ਕਬੀਰ ਜੀ ਦੇ ਸਮੇਂ ਇਹ ਕੋਈ ਪਖੰਡੀ ਆਦਮੀ ਸਾਧੂਆਂ ਦਾ ਲਿਬਾਸ ਧਾਰਨ ਕਰਕੇ, ਜਿਹੜੇ ਸੰਤ ਸੇਵੀ ਲੋਕ ਸਨ ਉਹਨਾਂ ਦੇ ਘਰਾਂ ਦੇ ਵਿੱਚ ਜਾਣ ਲੱਗਿਆ। ਔਰ ਉਹਦਾ ਕੰਮ ਕੀ ਸੀ? ਉਸਨੇ ਲੰਗਰ ਪਾਣੀ ਛਕ ਕੇ ਮੌਜ ਨਾਲ ਚੁਬਾਰੇ ਦੇ ਵਿੱਚ ਜਾ ਕੇ ਚੜ੍ਹ ਜਾਣਾ, ਉੱਥੇ ਜਾ ਕੇ ਸੌਂ ਜਾਣਾ, ਘੁਰਾੜੇ ਮਾਰਨੇ, ਨਾ ਵਾਹਿਗੁਰੂ ਦਾ ਨਾਮ ਜਪਣਾ ਅਤੇ ਨਾ ਹੀ ਕੋਈ ਭਗਤੀ ਕਰਨੀ, ਬਸ ਉਹਦਾ ਇਹੀ ਕੰਮ ਸੀ। ਇੱਕ ਦਿਨ ਭਗਤ ਕਬੀਰ ਜੀ ਨੂੰ ਪਤਾ ਲੱਗਿਆ ਬਈ ਕੋਈ ਪਖੰਡੀ ਸਾਧੂ ਉਹ ਐਵੇਂ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਭਗਤ ਕਬੀਰ ਜੀ ਉਸ ਪ੍ਰੇਮੀ ਦੇ ਘਰ ਆ ਗਏ ਜਿੱਥੇ ਇਹ ਸਾਧੂ ਵੀ ਰਹਿੰਦਾ ਸੀ। ਜਦੋਂ ਇਹ ਭਗਤ ਕਬੀਰ ਜੀ ਇਹਦੇ ਪਾਸ ਮਿਲਣ ਵਾਸਤੇ ਗਏ ਤਾਂ ਇਹਨੇ ਅੰਦਰੋਂ ਕੁੰਡੀ ਮਾਰੀ ਹੋਈ ਸੀ, ਚੁਬਾਰੇ ਦੇ ਵਿੱਚ ਕੂਖ ਸੁੱਤਾ ਪਿਆ ਸੀ। ਭਗਤ ਕਬੀਰ ਜੀ ਨੇ ਜਾ ਕੇ ਦਸਤਕ ਦਿੱਤੀ, ਕਹਿਣ ਲੱਗੇ ਉਹ ਸੱਜਣਾ ਬਾਰ ਖੋਲ, ਤੇਰੇ ਨਾਲ ਕੋਈ ਗੱਲ ਕਰਨੀ ਹੈ। ਇਹਨੂੰ ਪਤਾ ਲੱਗ ਗਿਆ ਵੀ ਹੁਣ ਕੋਈ ਪੰਗਾ ਖੜਾ ਹੋਣਾ। ਕਹਿਣ ਲੱਗਾ ਤੁਸੀਂ ਹੈ ਕੌਣ? ਤਾਂ ਭਗਤ ਕਬੀਰ ਜੀ ਨੇ ਆਖਿਆ ਅਸੀਂ ਕਬੀਰ ਹਾਂ। ਕਹਿਣ ਲੱਗਾ ਫਿਰ ਤੁਸੀਂ ਵਾਪਸ ਆਪਣੇ ਘਰ ਜਾਓ, ਤੁਹਾਡਾ ਮੇਰੇ ਨਾਲ ਕੀ ਤਾਲੁਕਾਤ ਹੈ? ਤੁਸੀਂ ਕਿਉਂ ਮੈਨੂੰ ਮਿਲਣਾ ਚਾਹੁੰਦੇ ਹੋ? ਤੁਸੀਂ ਆਪਣਾ ਜਾਓ। ਤਾਂ ਉਸ ਵੇਲੇ ਭਗਤ ਕਬੀਰ ਜੀ ਕਹਿਣ ਲੱਗੇ, ਨਹੀਂ ਕੋਈ ਜ਼ਰੂਰੀ ਗੱਲ ਕਰਨੀ ਹੈ। ਇਹਨੇ ਬਹੁਤ ਔਖਾ ਸੌਖਾ ਹੋ ਕੇ ਦਰਵਾਜ਼ਾ ਖੋਲ੍ਹਿਆ ਅਤੇ ਭਗਤ ਕਬੀਰ ਜੀ ਇਸ ਨੂੰ ਕਹਿਣ ਲੱਗੇ, ਭਲਿਆ ਲੋਕਾ ਖਾ ਪੀ ਕੇ ਸੁੱਤਾ ਰਹਿੰਦਾ, ਕੋਈ ਭਜਨ ਵੀ ਕਰ ਲਿਆ ਕਰ। ਕਹਿੰਦਾ ਕੋਈ ਨਹੀਂ, ਬਥੇਰਾ ਸਮਾਂ ਪਿਆ ਹੈ ਭਜਨ ਕਰਨ ਵਾਸਤੇ, ਜਿਵੇਂ ਆਮ ਲੋਕ ਕਹਿ ਦਿੰਦੇ ਨੇ। ਭਗਤ ਕਬੀਰ ਜੀ ਕਹਿਣ ਲੱਗੇ, ਯਾਦ ਰੱਖ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਨੀ, ਭਜਲੇ ਹੇਰੇ ਮਨ ਸਾਰੰਗ ਪਾਨੀ। ਜੇ ਮਨੁੱਖ ਜਵਾਨੀ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਨਹੀਂ ਕਰ ਸਕਿਆ ਤਾਂ ਫਿਰ ਕੀ ਬੁਢੇਪੇ ਵਿੱਚ ਜਾ ਕੇ ਕਰੇਗਾ। ਜਿਸ ਵੇਲੇ ਕੁਝ ਵੀ ਕਰਨ ਤੋਂ ਅਸਮਰੱਥ ਹੋ ਗਿਆ, ਉਸ ਵੇਲੇ ਕਿਵੇਂ ਭਜਨ ਕਰੇਗਾ, ਕਿਵੇਂ ਸੇਵਾ ਕਰੇਗਾ। ਬਿਰਧ ਅਵਸਥਾ ਦੀ ਵੀ ਬਹੁਤ ਬੇਬਸੀ ਹੁੰਦੀ ਹੈ। ਨੈਨੋ ਨੀਰ ਬਹਿ ਤਨ ਖੀਨਾ ਪਏ ਕੇਸ ਦੁੱਧਵਾਨੀ, ਰੂਹ ਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰਹਿ ਪ੍ਰਾਨੀ। ਉਸ ਵੇਲੇ ਤਾਂ ਵਾਹਿਗੁਰੂ ਦਾ ਭਜਨ ਨਹੀਂ ਹੋਵੇਗਾ, ਇਸ ਲਈ ਹੁਣੇ ਕਰ। ਇਹ ਅੱਗੋਂ ਕਹਿਣ ਲੱਗਾ, ਚੰਗਾ ਜੇ ਹੁਣ ਨਹੀਂ ਹੋਵੇਗਾ ਤਾਂ ਅਗਲੇ ਜਨਮ ਦੇ ਵਿੱਚ ਸਹੀ, ਕਿਉਂਕਿ ਲੋਕ ਬਹੁਤ ਕੁਛ ਸਵਾਲ ਜਵਾਬ ਕਰਦੇ ਨੇ। ਜਦੋਂ ਇਹ ਗੱਲ ਆਖੀ ਤਾਂ ਭਗਤ ਕਬੀਰ ਜੀ ਨੇ ਅੱਗੋਂ ਆਖਿਆ, ਕਹਿਣ ਲੱਗੇ, ਦੇਖ ਵਾਹਿਗੁਰੂ ਨੇ ਤੈਨੂੰ ਮਨੁੱਖਾ ਦੇ ਨਰਨਾਰਾਇਣੀ ਦੇ ਦਿੱਤੀ ਹੈ ਅਤੇ ਮਨੁੱਖ ਨੂੰ ਵਾਹਿਗੁਰੂ ਨੇ ਸਰਦਾਰੀ ਵੀ ਦਿੱਤੀ ਹੈ, ਇਸ ਲਈ ਤੂੰ ਹੁਣ ਇਸ ਜੀਵਨ ਕਾਲ ਨੂੰ ਹੀਰੇ ਵਰਗੇ ਅਮੋਲਕ ਜਨਮ ਨੂੰ ਵਿਅਰਥ ਨਾ ਗੁਆ। ਤੂੰ ਕਹਿੰਦਾ ਅਗਲੇ ਜਨਮ ਦੇ ਵਿੱਚ, ਅਗਲਾ ਜਨਮ ਪਤਾ ਕਿਹੋ ਜਿਹਾ ਹੋਵੇ। ਕਿਧਰੇ ਇਹ ਵੀ ਹੋ ਸਕਦਾ ਹੈ ਤੈਨੂੰ ਪਸ਼ੂ ਦੀ ਜੂਨ ਮਿਲ ਜਾਵੇ, ਤੈਨੂੰ ਆਪਣੇ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਦੇਣ ਲਈ ਬੈਲ ਹੀ ਬਣਨਾ ਪੈ ਜਾਵੇ। ਚਾਰ ਪਾਵ ਦੋਏ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ। ਜਦੋਂ ਚਾਰ ਪੈਰ ਹੋਣਗੇ ਅਤੇ ਸਿਰ ਉੱਤੇ ਦੋ ਸਿੰਘ ਵੀ ਹੋਣਗੇ ਅਤੇ ਪਸ਼ੂ ਬੇਜ਼ੁਬਾਨਾ ਹੁੰਦਾ, ਬੋਲ ਨਹੀਂ ਸਕਦਾ, ਜਦੋਂ ਉਹ ਹਾਲਤ ਹੋ ਗਈ ਉਸ ਵੇਲੇ ਤੂੰ ਕਿਵੇਂ ਗੁਣ ਗਾਵੇਂਗਾ। ਚਾਰ ਪਾਵ ਦੋਏ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ, ਤਬਕਤ ਮੂੰਡ ਲੁਕਈ ਹੈ। ਹੁਣ ਤੇ ਤੂੰ ਪਾਸਾ ਵੱਟ ਲੈਂਦਾ, ਮੂੰਹ ਲੁਕਾ ਲੈਂਦਾ ਵੀ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ, ਪਰ ਜਦੋਂ ਬਲਦ ਬਣਿਆ ਉੱਠਦੇ ਬਹਿੰਦੇ ਦੇ ਡੰਡੇ ਪੈਣਗੇ ਤੇ ਫਿਰ ਉਸ ਵੇਲੇ ਕਿੱਥੇ ਮੂੰਹ ਲੁਕਾਵੇਂਗਾ, ਫਿਰ ਗੱਲ ਬੜੀ ਔਖੀ ਹੋਵੇਗੀ। ਇਸ ਲਈ ਮਿਲ ਵੇਲਾ ਹੈ, ਇਹੀ ਤੇਰਾ ਸਮਾਂ ਹੈ, ਇਹਦੇ ਵਿੱਚ ਕੁਛ ਨਾ ਕੁਛ ਕਰਨਾ ਚਾਹੀਦਾ ਹੈ। ਅਵ ਨਾ ਪਜਸ ਪਜਸ ਕਬ ਪਾਈ, ਆਵੇ ਅੰਤ ਨਾ ਭਜਿਆ ਜਾਈ। ਜੇ ਅਸੀਂ ਪਹਿਲਾਂ ਚੰਗੇ ਭਲੇ ਨਹੀਂ ਰੱਬ ਦਾ ਨਾਂ ਲੈ ਸਕਦੇ ਅਤੇ ਜਦੋਂ ਫਿਰ ਮੰਜੇ 'ਤੇ ਹੀ ਢੇਰੀ ਹੋ ਗਏ ਤਾਂ ਫਿਰ ਕੀ ਕਰਾਂਗੇ, ਫਿਰ ਤਾਂ ਕੁਝ ਵੀ ਨਹੀਂ ਹੋਣਾ। ਇਸੇ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਕਿ ਐ ਮਨ ਤੂੰ ਸਾਡਾ ਪਿਆਰਾ ਮਿੱਤਰ ਹੈ, ਜਿਗਰੀ ਦੋਸਤ ਹੈ, ਤੈਨੂੰ ਅਸੀਂ ਅੱਛੀ ਸਲਾਹ ਦਿੰਦੇ ਹਾਂ, ਸੁਣ ਧਿਆਨ ਦੇ ਨਾਲ। ਮਿਲ ਵੇਲਾ ਹੈ ਇਹ, ਇਹ ਤੈਨੂੰ ਵਾਹਿਗੁਰੂ ਪਰਮੇਸ਼ਰ ਨੇ ਬੜਾ ਕੀਮਤੀ ਸਮਾਂ, ਗੋਲਡਨ ਚਾਂਸ ਦਿੱਤਾ ਹੈ, ਤੂੰ ਇਹਦੇ ਵਿੱਚ ਭਜਨ ਬੰਦਗੀ ਕਰ ਅਤੇ ਵਾਹਿਗੁਰੂ ਨੂੰ ਮਿਲ ਪਾਓ।
ਜਬ ਲਗ ਜੋਬਨ ਸਾਸ ਹੈ ਤਬ ਲਗ ਇਹੋ ਤਨ ਦੇ।
ਲੋ ਹਜ਼ੂਰ ਕਹਿੰਦੇ ਨੇ, ਐ ਮਨਾ ਜਿੰਨਾ ਚਿਰ ਤੱਕ ਜਵਾਨੀ ਹੈ ਅਤੇ ਸਾਸ ਹੈ, ਜਿੰਨਾ ਚਿਰ ਤੱਕ ਤੇਰੇ ਅੰਦਰ ਆਖਰੀ ਸਵਾਸ ਹੈ, ਤਬ ਲਗ ਇਹੋ ਤਨ ਦੇ, ਓਨਾ ਚਿਰ ਤੱਕ ਹੀ ਤੇਰਾ ਇਸ ਸਰੀਰ ਨਾਲ ਅਤੇ ਦੇਹ ਨਾਲ ਸੰਬੰਧ ਹੈ। ਭਾਵ ਜਿੰਨਾ ਚਿਰ ਜਵਾਨੀ ਹੈ ਓਨਾ ਚਿਰ ਤੱਕ ਸਾਰੇ ਰਿਸ਼ਤੇਦਾਰ ਵੀ ਸਾਖ ਸੰਬੰਧੀ ਵੀ ਬੜਾ ਮੋਹ ਪਿਆਰ ਜਿਤਾਉਂਦੇ ਨੇ, ਅਤੇ ਫਿਰ ਜਿੰਨਾ ਚਿਰ ਸਵਾਸ ਨੇ ਓਨਾ ਚਿਰ ਤੱਕ ਹੀ ਸਰੋਕਾਰ ਹੁੰਦਾ ਹੈ, ਓਨਾ ਚਿਰ ਤੱਕ ਹੀ ਸਰੀਰ ਦਾ ਸੰਬੰਧ ਹੁੰਦਾ ਹੈ। ਪਰ ਜਦੋਂ ਸਵਾਸ ਨਿਕਲ ਜਾਂਦੇ ਨੇ, ਆਖਰੀ ਸਵਾਸ ਵੀ ਨਿਕਲ ਜਾਂਦਾ ਹੈ, ਤਾਂ ਫਿਰ ਕੋਈ ਕਿਸੇ ਦਾ ਨਹੀਂ ਬਣਦਾ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿੰਨਾ ਚਿਰ ਤੱਕ ਜਵਾਨੀ ਹੈ ਅਤੇ ਆਖਰੀ ਸਵਾਸ ਤੂੰ ਲੈਣਾ ਹੈ, ਤਬ ਲੱਗ ਇਹੋ ਤਨ ਦੇਹ, ਓਨਾ ਚਿਰ ਤੱਕ ਹੀ ਤੇਰਾ ਸਰੀਰ ਨਾਲ ਅਤੇ ਦੇਹ ਨਾਲ ਸੰਬੰਧ ਹੈ।
ਬਿਨ ਗੁਣ ਕਾਮਨਾ ਆਵਈ ਢਹਿ ਢੇਰੀ ਤਨ ਖੇ।
ਆਹ ਜਿਹੜਾ ਤੂੰ ਮਾਲ ਅਸਬਾਬ ਇਕੱਠਾ ਕਰੀ ਜਾਂਦਾ ਨਾ, ਬਹੁਤ ਸਾਰੀਆਂ ਪ੍ਰਾਪਰਟੀਆਂ ਖਰੀਦ ਖਰੀਦ ਕੇ ਤੂੰ ਆਪਣੇ ਨਾਮ ਕਰਵਾਈ ਜਾਂਦਾ, याद रख बिना गुणा तो जिहड़े वाहिगुरू की प्राप्ति के गुण ने ना सत संतोख दया धर्म विचार इन्हां बिना गुणा तो कोई भी पदार्थ तेरे किसी काम नहीं आना। जिथों तक शरीर का सवाल है टह टेरी तन खेह ये जिहड़ा शरीर है इन्हें भी टह के खेह की ढेरी बन जाना है खाक की ढेरी बन जाना है। आ तेरा जुड़िया होया तन पदार्थ ये भी किसी काम नहीं आना ते शरीर ने भी इत्थे ही टह टेरी हो जाना है इसलिए इन्हें भी तेरे नाल नहीं जाना।
मेरे मन लै लाहा कर जाहे गुरमुख नाम सलाहिया हौ मैं निबरी पाए रहाओ सुन सुन गंडन गंडिया लिख पढ़ बुझे पार
रहाओ विश्राम दे के धन गुरु नानक दे महाराज सच्चे पातशाह एक होर भुलेखा साडा दूर करदे हन। बहुत सारे बुद्धिजीवी लोग ने जिहड़े अपने आप नूं बहुत बुद्धिमान ते बहुत दानशवर समझदे ने और उन्हां दा यही जीवन दा मनोरथ हुंदा है सुन सुन गंढन गंढी है ਉਹ ਦੂਸਰੇ ਵਿਦਵਾਨਾਂ ਤੋਂ ਸੁਣ ਸੁਣ ਕੇ ਅਤੇ ਗੰਢਣ ਗੰਢੀਆਂ ਅੱਗੇ ਕਈ ਤਰ੍ਹਾਂ ਦੇ ਜੋੜ ਜੋੜਦੇ ਨੇ ਸ਼ਬਦਾਂ ਦੇ ਜੋੜ ਜੋੜਦੇ ਨੇ ਕਈ ਪ੍ਰਸੰਗ ਮੇਲਦੇ ਨੇ ਕਈ ਪ੍ਰਕਰਨ ਬਣਾਉਂਦੇ ਨੇ ਲਿਖ ਪੜ੍ਹ ਬੁੱਝਿਆ ਹੈ ਪਰ ਹਜ਼ੂਰ ਕਹਿੰਦੇ ਨੇ ਫਿਰ ਉਹ ਆਪ ਲਿਖਦੇ ਨੇ ਪਹਿਲਾਂ ਵਿਦਵਾਨਾਂ ਨੂੰ ਸੁਣਦੇ ਨੇ ਅਤੇ ਸੁਣ ਸੁਣ ਕੇ ਅੱਗੇ ਕਈ ਤਰ੍ਹਾਂ ਦੇ ਸ਼ਬਦਾਂ ਦੇ ਜੋੜ ਜੋੜਦੇ ਨੇ ਕਈ ਪ੍ਰਸੰਗ ਮੇਲਦੇ ਹਨ ਅਤੇ ਫਿਰ ਆਪ ਲਿਖਦੇ ਨੇ ਫਿਰ ਉਹਨੂੰ ਪੜ੍ਹਦੇ ਨੇ ਫਿਰ ਉਹਨੂੰ ਸਮਝਦੇ ਨੇ ਬਈ ਕੀ ਲਿਖਿਆ ਉਹ ਠੀਕ ਹੈ ਭਾਰ ਇਸ ਤਰ੍ਹਾਂ ਬਹੁਤ ਸਾਰਾ ਪੁਸਤਕਾਂ ਦਾ ਭਾਰ ਉਹ ਆਪਣੇ ਘਰ ਦੇ ਵਿੱਚ ਜਮ੍ਹਾਂ ਕਰ ਲੈਂਦੇ ਹਨ।
ਤ੍ਰਿਸ਼ਨਾ ਅਹਿੰਸ ਅਗਲੀ ਹਉਮੈ ਰੋਗ ਵਿਕਾਰ
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਵਿਦਵਾਨ ਲੋਕ ਨੇ ਤ੍ਰਿਸ਼ਨਾ ਅਹਿੰਸ ਅਗਲੀ ਰਾਤ ਦਿਨ ਉਹਨਾਂ ਦੇ ਮਨ ਦੇ ਵਿੱਚ ਬਹੁਤੀ ਤ੍ਰਿਸ਼ਨਾ ਲੱਗ ਜਾਂਦੀ ਹੈ। ਇੱਕ ਤਾਂ ਇਹ ਵੀ ਤ੍ਰਿਸ਼ਨਾ ਹੈ ਵਿਦਵਾਨ ਹੋ ਕੇ ਆਦਮੀ ਸੋਚਦਾ ਹੈ ਬਈ ਮੈਂ ਚੰਗੀ ਸਰਵਿਸ ਕਰਾਂਗਾ ਪੜ੍ਹੇ ਲਿਖਿਆਂ ਨੂੰ ਚੰਗੀ ਨੌਕਰੀ ਮਿਲ ਜਾਂਦੀ ਹੈ ਮੈਂ ਮਾਇਆ ਇਕੱਠੀ ਕਰਾਂਗਾ ਇਹ ਤ੍ਰਿਸ਼ਨਾ ਬਹੁਤੀ ਉਹਦੇ ਮਨ ਵਿੱਚ ਲੱਗੀ ਰਹਿੰਦੀ ਹੈ ਅਤੇ ਦੂਸਰੀ ਤ੍ਰਿਸ਼ਨਾ ਅਹਿੰਸ ਅਗਲੀ ਅਤੇ ਜਿਹੜੀ ਉਹਨਾਂ ਦੀ ਵਿਦਿਆ ਦੀ ਭੁੱਖ ਹੈ ਉਹ ਵੀ ਰਾਤ ਦਿਨ ਉਹਨਾਂ ਨੂੰ ਬਹੁਤੀ ਲੱਗੀ ਰਹਿੰਦੀ ਹੈ ਵੀ ਅਸੀਂ ਹੋਰ ਪੜ੍ਹੀਏ ਹੋਰ ਲਿਖੀਏ ਹੋਰ ਲਿਖੀਏ ਇਹ ਵੀ ਤ੍ਰਿਸ਼ਨਾ ਬਹੁਤੀ ਉਹਨਾਂ ਨੂੰ ਸਤਾਉਂਦੀ ਰਹਿੰਦੀ ਹੈ ਅਤੇ ਜਦੋਂ ਬਹੁਤਾ ਕੁਛ ਪੜ੍ਹ ਲਿਖ ਜਾਂਦੇ ਨੇ ਹਉਮੈ ਰੋਗ ਵਿਕਾਰ ਅਤੇ ਜਿਹੜਾ ਹਉਮੈ ਦਾ ਰੋਗ ਉਹ ਵਿਕਾਰ ਦਾ ਅਰਥ ਹੈ ਬਹੁਤ ਵਿਕਰਾਲ ਰੂਪ ਧਾਰਨ ਕਰ ਜਾਂਦਾ ਅਤੇ ਫਿਰ ਉਹ ਕਿਸੇ ਵੀ ਹੋਰ ਨੂੰ ਆਪਣੇ ਨਾਲੋਂ ਨੀਵਾਂ ਹੀ ਸਮਝਦੇ ਨੇ ਜਿਹੜੇ ਬਹੁਤੇ ਪੜ੍ਹੇ ਲਿਖੇ ਹੁੰਦੇ ਨੇ ਨਾ ਦੂਜਿਆਂ ਨੂੰ ਐਵੇਂ ਟੱਚ ਸਮਝਦੇ ਨੇ ਆਪਣੇ ਆਪ ਨੂੰ ਬਹੁਤ ਸਿਆਣੇ ਅਤੇ ਬਹੁਤ ਉੱਚੇ ਅਤੇ ਬਹੁਤ ਆਪਣੇ ਆਪ ਨੂੰ ਵੱਡੇ ਸਮਝਦੇ ਨੇ। ਹਜ਼ੂਰ ਕਹਿੰਦੇ ਉਹਨਾਂ ਨੂੰ ਹਉਮੈ ਦਾ ਰੋਗ ਵਿਕਾਰ ਦਾ ਅਰਥ ਹੈ ਵਿਕਰਾਲ ਰੂਪ ਦੇ ਵਿੱਚ ਚਿੰਬੜ ਜਾਂਦਾ ਹੈ।
ਉਹ ਬੇਪਰਵਾਹ ਅਤੋਲਵਾ ਗੁਰਮਤ ਕੀਮਤ ਸਾਰ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨ ਨੂੰ ਸਿੱਖਿਆ ਹੈ ਸਾਰੀ ਕਿ ਉਹ ਵਾਹਿਗੁਰੂ ਪਰਮੇਸ਼ਰ ਤੇ ਬੇਪਰਵਾਹ ਹੈ ਅਤੋਲਵਾ ਉਹ ਕਿਸੇ ਤਰ੍ਹਾਂ ਤੋਲਿਆ ਨਹੀਂ ਜਾ ਸਕਦਾ। ਜਿਵੇਂ ਵਿਦਵਾਨ ਲੋਕ ਉਹ ਆਪਣੀ ਵਿਦਿਆ ਦੇ ਬਲ ਦੇ ਨਾਲ ਆਪਣੇ ਬੁੱਧੀ ਨਾਲ ਹਰ ਚੀਜ਼ ਨੂੰ ਤੋਲਦੇ ਨੇ ਪਰ ਹਜ਼ੂਰ ਕਹਿੰਦੇ ਵਾਹਿਗੁਰੂ ਤੇ ਤੋਲਣ ਤੋਂ ਰਹਿਤ ਹੈ। ਕੋਈ ਵਿਦਵਾਨ ਆਦਮੀ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਨਹੀਂ ਦੱਸ ਸਕਦਾ ਉਹ ਕਿਹੋ ਜਿਹਾ ਹੈ ਕਿਵੇਂ ਮਿਲਦਾ ਹੈ ਉਹ ਤੇ ਵਾਹਿਗੁਰੂ ਪਰਮੇਸ਼ਰ ਬੇਪਰਵਾਹ ਹੈ ਤੋਲਣ ਤੋਂ ਰਹਿਤ ਹੈ ਅਤੇ ਫਿਰ ਮਹਾਰਾਜ ਉਹਦੀ ਕੀਮਤ ਕਿਵੇਂ ਪੈ ਸਕਦੀ ਹੈ ਕਿਉਂਕਿ ਵਿਦਵਾਨ ਲੋਕ ਤਾਂ ਉਸ ਨੂੰ ਸਮਝ ਨਹੀਂ ਸਕਦੇ ਕੁਛ ਜਾਣ ਨਹੀਂ ਸਕਦੇ। ਹਜ਼ੂਰ ਕਹਿੰਦੇ ਗੁਰਮਤ ਕੀਮਤ ਸਾਰ ਵੀ ਜਿਹੜੀ ਗੁਰੂ ਦੀ ਮਤ ਹੈ ਇਹ ਬੜੀ ਸ੍ਰੇਸ਼ਟ ਹੈ ਤੁਸੀਂ ਗੁਰੂ ਦੀ ਮਤ ਨੂੰ ਧਾਰਨ ਕਰ ਲਵੋ ਇਹਦੇ ਨਾਲ ਹੀ ਵਾਹਿਗੁਰੂ ਦੀ ਕੀਮਤ ਪਾਈ ਜਾ ਸਕਦੀ ਹੈ। ਗੁਰ ਕੀ ਮਤ ਤੋਂ ਲੇਹੇ ਇਹ ਅੰਨੇ ਭਗਤ ਬਿਨਾਂ ਬਹੁ ਡੂਬੇ ਸਿਆਣੇ ਗੁਰੂ ਦੀ ਮਤ ਤੋਂ ਬਿਨਾਂ ਜਿਹੜੇ ਬੜੇ ਬੜੇ ਸਿਆਣੇ ਸਨ ਪੜ੍ਹੇ ਲਿਖੇ ਬੁੱਧੀਜੀਵੀ ਵੀ ਸਨ ਉਹ ਵੀ ਸੰਸਾਰ ਦੇ ਵਿੱਚ ਅਸੀਂ ਡੁੱਬਦੇ ਵੇਖੇ ਨੇ ਇਸ ਲਈ ਗੁਰੂ ਦੀ ਮਤ ਨੂੰ ਧਾਰਨ ਕਰਨਾ ਹੀ ਇਹ ਵਾਹਿਗੁਰੂ ਦੀ ਕੀਮਤ ਪਾਉਣੀ ਹੈ। ਹਰ ਗੁਰਸਿੱਖ ਮਾਈ ਭਾਈ ਨੂੰ ਸਤਿਗੁਰੂ ਮਹਾਰਾਜ ਇਹ ਸਿੱਖਿਆ ਦਿੰਦੇ ਹਨ ਜਿਹੜੇ ਵਿਦਵਾਨ ਲੋਕ ਨੇ ਨਾ ਉਹ ਇਹ ਸਮਝਣ ਲੱਗ ਜਾਂਦੇ ਨੇ ਵੀ ਸਾਨੂੰ ਤਾਂ ਪਹਿਲਾਂ ਹੀ ਬਹੁਤ ਗਿਆਨ ਹੈ, ਬੜੀ ਨੌਲੇਜ ਹੈ, ਸਾਨੂੰ ਤਾਂ ਕਿਸੇ ਹੋਰ ਤੋਂ ਸਿੱਖਿਆ ਲੈਣ ਦੀ ਲੋੜ ਹੀ ਨਹੀਂ। ਪਰ ਸਤਿਗੁਰੂ ਕਹਿੰਦੇ ਨਹੀਂ, ਗੁਰਮਤਿ ਕੀਮਤ ਸਾਰ, ਚਾਹੇ ਕੋਈ ਕਿੰਨਾ ਵੀ ਪੜ੍ਹਿਆ ਲਿਖਿਆ ਮਨੁੱਖ ਹੋਵੇ ਪਰ ਗੁਰਮਤਿ ਨੂੰ ਧਾਰਨ ਕਰਕੇ ਹੀ ਵਾਹਿਗੁਰੂ ਦੀ ਕੀਮਤ ਪੈਣੀ ਹੈ। ਗੁਰਮਤਿ ਹੀ ਇਹ ਸਾਰ ਸ੍ਰੇਸ਼ਟ ਕੀਮਤ ਹੈ। ਇਹਦਾ ਮਤਲਬ ਇਹ ਹੈ ਵੀ ਹੋਰ ਵਿੱਦਿਆ ਪੜ੍ਹ ਕੇ ਵਾਹਿਗੁਰੂ ਦਾ ਗਿਆਨ ਨਹੀਂ ਪ੍ਰਾਪਤ ਹੋ ਸਕਦਾ, ਗੁਰੂ ਦੀ ਮਤ ਨੂੰ ਧਾਰਨ ਕਰਕੇ ਹੀ ਅਸਲੀ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋਣਾ ਹੈ। ਇਸ ਲਈ ਗੁਰੂ ਦੀ ਮਤ ਨੂੰ ਹਰ ਵਿਅਕਤੀ ਨੂੰ ਧਾਰਨ ਕਰਨਾ ਹੀ ਪਵੇਗਾ, ਚਾਹੇ ਉਹ ਪੜ੍ਹਿਆ ਲਿਖਿਆ ਹੈ ਅਤੇ ਚਾਹੇ ਨਹੀਂ ਪੜ੍ਹਿਆ। ਇੱਕ ਥਾਂ 'ਤੇ ਸਤਿਗੁਰੂ ਦੇ ਬੜੇ ਸਪਸ਼ਟ ਬਚਨ ਆਉਂਦੇ ਨੇ, ਜੋ ਪ੍ਰਾਣੀ ਗੋਬਿੰਦ 'ਤੇ ਆਵੈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਜਿਹੜਾ ਮਨੁੱਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਚੇਤੇ ਕਰਦਾ ਹੈ, ਚਾਹੇ ਉਹ ਪੜ੍ਹਿਆ ਹੈ ਅਤੇ ਚਾਹੇ ਅਨਪੜ੍ਹਿਆ, ਅਨਪੜ੍ਹ ਹੈ, ਨਹੀਂ ਪੜ੍ਹਿਆ ਹੋਇਆ, ਉਹਨੂੰ ਕੇਵਲ ਮੁਕਤੀ ਮਿਲ ਜਾਂਦੀ ਹੈ। ਇਸ ਪੰਕਤੀ ਦਾ ਭਾਵ ਇਹ ਹੈ, ਵਿਦਿਆ ਦੇ ਨਾਲ ਮਨੁੱਖ ਸਿਆਣਾ ਤਾਂ ਬਣ ਸਕਦਾ ਹੈ, ਬੁੱਧੀਮਾਨ ਬਣ ਸਕਦਾ ਹੈ, ਸੰਸਾਰਕ ਦ੍ਰਿਸ਼ਟੀਕੋਣ ਤੋਂ ਉਹ ਆਪਣੇ ਆਪ ਨੂੰ ਬਹੁਤ ਸਿਆਣਾ ਸੁਧਵਾ ਸਕਦਾ ਹੈ, ਪਰ ਜਿਹੜੀ ਮੁਕਤੀ ਹੈ, ਪਰਲੋਕ ਦਾ ਸੁੱਖ ਹੈ, ਉਹ ਤਾਂ ਗੁਰੂ ਦੀ ਮਤ ਧਾਰਨ ਕਰਕੇ ਹੀ ਹੋਣਾ। ਇਸ ਲਈ ਗੁਰੂ ਦੀ ਮਤ ਨੂੰ ਧਾਰਨ ਕਰਨਾ ਹੀ ਸਭ ਦੇ ਲਈ ਜ਼ਰੂਰੀ ਹੈ। ਇਸ ਲਈ ਗੁਰੂ ਦੀ ਮਤ ਨੂੰ ਚਾਹੇ ਕੋਈ ਅਨਪੜ੍ਹ ਵੀ ਧਾਰਨ ਕਰ ਲਵੇ, ਕੋਈ ਅਨਪੜ੍ਹ ਆਦਮੀ ਵੀ ਗੁਰੂ ਵਾਲਾ ਹੋ ਕੇ ਵਾਹਿਗੁਰੂ ਵਾਹਿਗੁਰੂ ਜਪ ਲਵੇ, ਉਹਨੂੰ ਵੀ ਮੁਕਤੀ ਪ੍ਰਾਪਤ ਹੋ ਜਾਵੇਗੀ। ਅਤੇ ਜੇ ਕੋਈ ਪੜ੍ਹਿਆ ਲਿਖਿਆ, ਫਿਰ ਤਾਂ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਹੈ। ਜੇ ਉਹ ਵੀ ਗੁਰੂ ਦੀ ਮਤ ਨੂੰ ਧਾਰਨ ਕਰੇ, ਮੁਕਤੀ ਤਾਂ ਹੋਣੀ ਹੈ। ਜੇ ਬਹੁਤਾ ਪੜ੍ਹਿਆ ਲਿਖਿਆ ਆਦਮੀ ਵੀ ਗੁਰੂ ਦੀ ਮਤ ਨੂੰ ਧਾਰਨ ਨਹੀਂ ਕਰਦਾ, ਉਹਦੀ ਗੱਲ ਤਾਂ ਹਾਥ ਦੀਪ ਕੂਏ ਪਰੈ ਵਾਲੀ ਹੁੰਦੀ, ਹੱਥ ਵਿੱਚ ਦੀਵਾ ਫੜ ਕੇ ਫਿਰ ਖੂਹੇ ਡਿੱਗੇ, ਇਹ ਕਾਹਦੀ ਸਿਆਣਪ ਹੈ। ਇਸੇ ਲਈ ਹਜ਼ੂਰ ਕਹਿੰਦੇ ਪਏ, ਗੁਰੂ ਦੀ ਮਤ ਨੂੰ ਧਾਰਨ ਕਰੋ, ਇਹੀ ਵਾਹਿਗੁਰੂ ਦੀ ਅਸਲੀ ਕੀਮਤ ਪਾਉਣ ਵਾਲੀ ਗੱਲ ਹੈ।
ਲੱਖ ਸਿਆਣਪ ਜੇ ਕਰੀ ਲੱਖ ਸਿਉ ਪ੍ਰੀਤ ਮਿਲਾਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਮਨੁੱਖ ਚਾਹੇ ਲੱਖਾਂ ਹੀ ਸਿਆਣਪਾਂ ਕਰ ਲਵੇ ਅਤੇ ਲੱਖ ਸਿਉ ਪ੍ਰੀਤ ਮਿਲਾਪ, ਲੱਖਾਂ ਹੀ ਲੋਕਾਂ ਦੇ ਨਾਲ ਮੋਹ ਮੁਹੱਬਤ ਕਰ ਲਵੇ ਅਤੇ ਉਹਨਾਂ ਦੇ ਨਾਲ ਮਿਲਾਪ ਕਰ ਲਵੇ। ਆ ਜਿਵੇਂ ਪੋਲੀਟੀਕਲ ਲੋਕ ਹੁੰਦੇ ਨੇ, ਇਹ ਬੜੀਆਂ ਚਤਰਾਈਆਂ ਉਕਤੀਆਂ ਜੁਗਤੀਆਂ ਵਰਤਦੇ ਨੇ ਅਤੇ ਫਿਰ ਲੱਖਾਂ ਲੋਕਾਂ ਦੇ ਨਾਲ ਉੱਤੋਂ ਉੱਤੋਂ ਮੁਹੱਬਤ ਵੀ ਪਾਉਂਦੇ ਨੇ, ਮੇਲ ਮਿਲਾਪ ਵੀ ਕਰਦੇ ਨੇ ਕਿਉਂਕਿ ਵੋਟਾਂ ਲੈਣੀਆਂ ਹੁੰਦੀਆਂ। ਪਰ ਹਜ਼ੂਰ ਕਹਿੰਦੇ ਇਹਨਾਂ ਚੀਜ਼ਾਂ ਦੇ ਨਾਲ ਮਨ ਨੂੰ ਸ਼ਾਂਤੀ ਤੇ ਨਹੀਂ ਮਿਲ ਸਕਦੀ।
ਬਿਨ ਸੰਗਤ ਸਾਧਨਾ ਤ੍ਰਾਪੀਆ, ਬਿਨ ਨਾਵੈ ਦੁੱਖ ਸੰਤਾਪ।
ਲਓ ਹਜ਼ੂਰ ਕਹਿੰਦੇ ਨੇ, ਬਿਨ ਸੰਗਤ ਸਾਧ ਨਾ ਤ੍ਰਾਪੀਆ, ਬਿਨਾਂ ਗੁਰੂ ਦੀ ਸੰਗਤ ਤੋਂ, ਆ ਜੋ ਗੁਰੂ ਦੀ ਸੰਗਤ ਹੈ ਜਿੱਥੇ ਤੁਸੀਂ ਬੈਠੇ ਹੋ, ਇੱਥੇ ਆ ਕੇ ਜਦੋਂ ਅਸੀਂ ਗੁਰਮਤਿ ਦੀ ਵਿਚਾਰਧਾਰਾ ਨੂੰ ਸੁਣਦੇ ਹਾਂ, ਗੁਰਬਾਣੀ ਦੇ ਉਪਦੇਸ਼ ਨੂੰ ਸੁਣਦੇ ਹਾਂ, ਇਹਦੇ ਨਾਲ ਸਾਡੇ ਰੂਹ ਨੂੰ ਕੁਝ ਨਾ ਕੁਝ ਸੰਤੁਸ਼ਟੀ ਮਿਲਦੀ ਹੈ। ਬਿਨ ਸੰਗਤ ਸਾਧ ਨਾ ਤ੍ਰਾਪੀਆ, ਬਿਨਾਂ ਸਾਧ ਸੰਗਤ ਤੋਂ, ਬਿਨਾਂ ਗੁਰੂ ਦੀ ਸੰਗਤ ਅਤੇ ਗੁਰਬਾਣੀ ਤੋਂ ਸਾਡੀ ਰੂਹ ਨੂੰ ਕਦੇ ਸੰਤੁਸ਼ਟੀ ਨਹੀਂ ਪ੍ਰਾਪਤ ਹੋ ਸਕਦੀ। ਬਿਨ ਨਾਵੈ ਦੁੱਖ ਸੰਤਾਪ, ਭਾਈ ਨਾਮ ਤੋਂ ਬਿਨਾਂ ਦੁੱਖ ਸੰਤਾਪ ਹੀ ਸਾਡੇ ਪੱਲੇ ਪੈਂਦਾ ਹੈ।
ਹਰ ਜਪ ਜੀਰੇ ਛੁੱਟੀ ਐ ਗੁਰਮੁਖ ਚੀਨੈ ਆਪ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਜਪ ਜੀਰੇ ਛੁੱਟੀ ਐ, ਐ ਜੀਵ ਐ ਮਨ ਵਾਹਿਗੁਰੂ ਦਾ ਨਾਮ ਜਪ ਕੇ ਹੀ ਜਮਾਂ ਤੋਂ ਛੁੱਟੀ ਦਾ ਹੈ। ਗੁਰਮੁਖ ਚੀਨੈ ਆਪ, ਅਤੇ ਗੁਰੂ ਦੁਆਰਾ ਜਦੋਂ ਅਸੀਂ ਆਪਣੇ ਆਪੇ ਦੀ ਪਛਾਣ ਕਰ ਲਈਏ ਅਤੇ ਫਿਰ ਅਸਲੀ ਲੋਕ ਅਤੇ ਪ੍ਰਲੋਕ ਵਿੱਚ ਸੁੱਖ ਸਤਿਕਾਰ ਮਿਲਦਾ ਹੈ।
ਤਨ ਮਨ ਗੁਰ ਪਹਿ ਵੇਚਿਆ ਮਨ ਦੀ ਆਸਰ ਨਾਲ।
ਹਜ਼ੂਰ ਫਰਮਾਉਂਦੇ ਨੇ, ਭਾਈ ਜਿਨ੍ਹਾਂ ਗੁਰਮੁਖਾਂ ਨੇ ਆਪਣਾ ਤਨ ਵੀ ਅਤੇ ਮਨ ਵੀ ਗੁਰੂ ਦੇ ਪਾਸ ਵੇਚ ਦਿੱਤਾ ਹੈ, ਮਨ ਦੀ ਆ ਸਿਰ ਨਾਲ, ਅਤੇ ਸਿਰ ਦੇ ਨਾਲ ਮਨ ਵੀ ਜਿਨ੍ਹਾਂ ਨੇ ਭੇਟਾ ਕਰ ਦਿੱਤਾ। ਜਦੋਂ ਅਸੀਂ ਗੁਰੂ ਦੇ ਕੋਲ ਆਉਂਦੇ ਹਾਂ, ਪਹਿਲਾਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਸਾਡਾ ਸਿਰ ਝੁਕਦਾ ਹੈ, ਮਨ ਦੀਆ ਸਿਰ ਨਾਲ ਅਸੀਂ ਆਪਣਾ ਸਿਰ 'ਤੇ ਗੁਰੂ ਨੂੰ ਭੇਟ ਕਰ ਦਿੰਦੇ ਹਾਂ, ਪਰ ਹਜ਼ੂਰ ਕਹਿੰਦੇ ਆਪਣਾ ਮਨ ਹੀ ਨਾਲ ਭੇਟਾ ਕਰਦੇ। ਪਰ ਜਿਹੜੇ ਅਸਲੀ ਗੁਰਮੁਖ ਨੇ ਉਹ ਮਨ ਦੀਆ ਸਿਰ ਨਾਲ, ਉਹ ਜਦੋਂ ਸਿਰ ਧਰਤੀ ਤੇ ਲਾਉਂਦੇ ਨੇ, ਆਪਣੇ ਸਿਰ ਨੂੰ ਗੁਰੂ ਚਰਨਾਂ ਦੇ ਨਾਲ ਛੁਹਾਉਂਦੇ ਹਨ, ਤਾਂ ਉਸ ਵੇਲੇ ਆਪਣੇ ਮਨ ਨੂੰ ਵੀ ਗੁਰੂ ਚਰਨਾਂ ਦੇ ਵਿੱਚ ਪੇਟ ਕਰ ਦਿੰਦੇ ਹਨ।
ਤਰਪਵਣ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ।
ਲਓ ਜਦੋਂ ਆਪਣਾ ਤਨ ਵੀ ਤੇ ਮਨ ਵੀ ਤੇ ਧਨ ਵੀ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ, ਜਦੋਂ ਸਭ ਕੁਝ ਹੀ ਗੁਰੂ ਨੂੰ ਭੇਟ ਹੋ ਜਾਂਦਾ ਹੈ ਤੇ ਗੱਲ ਉਦੋਂ ਬਣਦੀ ਹੈ।